तेरे दर्शन तो खनिया बंजन तेरे नाम बेटो फुरमा जा तो मैं मान किया रे जा तो मैं मान किया तुद बिन के है मेरा मन आस प्यासी फिर ते ताई ज्यो चात्रक बूंदे रे अमन कजियना बुलारी देवो दर्श प्रभु मेरे तुदे आ गए अरदास मारी जियो पिंड सब तेरा को नानक सब तेरी वड्याई सब तेरी वड्याई कोई नाम न जाने मेरे वाहिगुरु सब तेरा सद मेरे वाहिगुरु सब तेरा सद निरंकार प्रभु सदा सलामत कह न सके को तू कद कर ब्रह्मा विष्णु सिरे ते अगणत तिन का मोह भया मन मद कर चौरासी लख जोनि उपाई रिज़्क दिया सब हूँ का तदक सेवक के परपूर जुग जुग वाहगुरु तेरा सब सदक मेरे वाहे गुरु तेरा सब सदक मेरे वाहे गुरु सब तेरा सदकन मेरे वाहे गुरु सब तेरा सदकन परम सत्कार्य गुरु रूप साध संगत जी वाहिगुरु जी का खालसा वाहिगुरु जी की। सतगुरां ने अपार कृपा करके सुभागा समां बख्शे, रहमत कीती है, करम बख्शिश कीती है, सचखंडी दरबार दियां हाजरियां भरन वास्ते आप माई भाई दूरों नेड़ों चल के पुजे हो। भाई साहब भाई गुरदास जी ने कुछ बचन लिखे ने आप संगतां बाबत। भाई साहब जी बचन करते ने, जैसे तो मराल माल जाए बैठत है मान सर, मुकता अमोल खाए खाए बिग सात है। मराल नाम है गुरमुखो हंसदा, ते माल नाम है जथे दा डार दा। जिमें एक मणका हुंदा है परो दी है ते माला बन जांदी है कठ। भाई साहब कहंदे हंसां दी डार मान सरोवर ते जाके बैठ जांदी है, ते उहदे विचों अमोलक हीरे खा खा के भरपूर आनंद माणदी है। इन्हें अखरी अर्थ गुरमुखो भाव लाओ इन्हों तो कहना, सरोवर हीरिया का भरिया हो, हंसा की डार जाके बैठ गई। एक निर्णा करना हूं बिचों, सरोवर भरिया है, छकण वाले हंस भी बैठे ने, भाई की मोती आपे उहदी चुंझ विच पै जाणगे। बैठे रहन, भाई गुरदास की बाणी बहुत गंभीर है, जे विचार नहीं हो किन्ना समा हंस बैठा रहे कोई हीरा आप ते उहदी चुंझ विच नहीं ना पैण लगे, भावें सरोवर भरिया हो। ते पवेगा कदों, इको शर्त है, हंस नूं सिर नीवा करना पऊगा। बाणी नूं विचारिया करो फिर बड़ा आनंद। जब तक कोई सिर नीवा नहीं करो तो चुंझ मोती तक जानी नहीं। बैठा रहो भरे पए ने, आज हमने तुक लिखी किहदे खातर है। ये जानवर पंछियों के तो प्रमाण दते हैं, गल तो तेरी है। तुसी जिन्ने बैठे हो गुरमुखो हंस हो, सत संगत दा सरोवर है, ते इहदे विच गुरु दे शब्द दे मोती भरे हुए ने। आ सरोवर है जिथे बैठे हो तुसी, गुरबाणी दा एक एक अखर ओ मोती है भी जिहदी कीमत है कोई नहीं। दुनिया दे तो बहुत मोती ने, ते कीमत पै गई उहनां दी, पर आ जिहड़ा गुरु ग्रंथ साहिब दा भंडारा मोतियां दा है, तां रतन लाल जां का किछू ना मोल, भरे भंडार अखुट अतोल। ਆ ਭਵਾਂ ਸੋ ਸੰਗਤ ਦਾ ਸਰੋਵਰ ਹੈ ਵਿੱਚ ਬਾਣੀ ਦੇ ਮੋਤੀ ਨੇ ਵੀ ਗੱਲ ਹੰਸਾਈ ਉਹ ਕਰਨੀ ਪੈਣੀ ਹੈ ਤਾਂ ਇਹ ਮੋਤੀ ਪ੍ਰਾਪਤ ਹੋ ਉਹਨੂੰ ਸਿਰ ਨੀਵਾਂ ਕਰਨਾ ਪਿਆ ਨਾ ਤੈਨੂੰ ਮਨ ਨੀਵਾਂ ਕਰਨਾ ਪਊਗਾ ਮਨ ਨੀਵਾਂ ਕਰਕੇ ਬਹਿ ਜਾ ਤੇ ਤੇਰੀ ਬੁੱਧ ਰੂਪੀ ਚੁੰਝ ਵਿੱਚ ਵਾਹਿਗੁਰੂ ਦੇ ਨਾਮ ਦੇ ਬਾਣੀ ਦੇ ਮੋਤੀ ਆ ਜਾਣਗੇ ਉਹਦਾ ਨਹੀਂ ਆਉਣੇ ਬੈਠ ਤਾਂ ਹੰਸ ਵੀ ਗਿਆ ਮੋਤੀ ਕਿਤੇ ਆਪ ਉੱਡ ਕੇ ਆਉਣ ਲੱਗਿਆ ਵੀ ਚੁੰਝ ਚ ਸਿਰ ਨੀਵਾਂ ਕਰਨਾ ਪਊ ਮਨ ਨੀਵਾਂ ਤੇ ਮੱਤ ਉੱਚੀ ਬਈ ਪਿੰਡ ਪਿੰਡ ਸਕੂਲ ਹੋ ਗਿਆ ਗੁਰਮੁਖੋ 30 ਸਾਲ ਪਹਿਲਾਂ ਪਿੰਡ ਵਿੱਚ ਚਿੱਠੀ ਪੜ੍ਹਨ ਵਾਲੇ ਇੱਕ ਦੋਏ ਹੁੰਦੇ ਸੀ ਬੁਲਾਉਣਾ ਪੈਂਦਾ ਸੀ ਸਾਡੇ ਚਿੱਠੀ ਆਈ ਹੈ ਵੀ ਪੜ੍ਹਦੇ ਹੁਣ 5 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਬੁੜੇ ਤੱਕ ਅੰਗਰੇਜ਼ੀ ਪੜ੍ਹਾ ਲਓ ਪਸਤੋਂ ਪੜ੍ਹਾ ਲਓ ਨੜੇ ਪੜ੍ਹਾ ਲਓ ਜੋ ਮਰਜ਼ੀ ਪੜ੍ਹਾ ਲਓ ਸਭ ਪੜ੍ਹ ਗਏ ਆਪਾਂ 10-10 ਕੋਹ ਵਿੱਚ ਸਕੂਲ ਨਹੀਂ ਸੀ ਹੁੰਦਾ ਇੱਕ ਇੱਕ ਪਿੰਡ 4-4 ਸਕੂਲ ਖੋਲ੍ਹੇ ਫਿਰਦੇ ਜ਼ਿਆਦਾ ਲੰਮਾ ਨਹੀਂ ਅੱਜ ਸਬਜੈਕਟ ਆਪਣਾ ਹੋਰ ਹੈ ਮੈਂ ਤੁਹਾਨੂੰ ਹੱਥ ਬੰਨ ਕੇ ਪੁੱਛਣੀ ਹੈ ਗੱਲ ਇੱਕ ਵੀ ਪੜ੍ਹਾਈ ਕਰੀ ਦੀ ਕਾਹਦੇ ਖਾਤਰ ਹੈ ਵੀ ਮੱਤ ਆ ਜਾਵੇ ਸਾਨੂੰ ਅਕਲ ਆ ਜਾਵੇ ਨਾ ਤੇ ਜਿੰਨੀ ਕੁ ਅਕਲ ਆਈ ਹੈ ਸਭ ਨੂੰ ਪਤਾ ਹੀ ਹੈ ਖੋਲ ਸਾਧਨਾ ਉਹ ਪੜ੍ਹਾਈ ਤੇ ਤਾਂ ਕਰੀ ਦੀ ਸਾਡੀ ਮੱਤ ਉੱਚੀ ਹੋ ਜਾਵੇ ਹੋਰ ਤੇ ਪੜ੍ਹਾਈ ਦਾ ਕੋਈ ਮਤਲਬ ਨਹੀਂ ਹੈ ਐਜੂਕੇਸ਼ਨ ਤੇ ਲੈਣੀ ਹੈ ਸਾਡੀ ਮੱਤ ਉੱਚੀ ਹੋਵੇ ਤੇ ਜਿੰਨੀ ਕੁ ਉੱਚੀ ਹੋਈ ਹੈ ਮੇਰੇ ਤੋਂ ਨਾ ਕਹੋ ਤੁਹਾਨੂੰ ਸਭ ਨੂੰ ਪਤਾ ਉਹ ਮਾਂ ਨੂੰ ਮਾਂ ਕਹਿਣ ਤੋਂ ਹਟ ਗਏ ਭੈਣ ਨੂੰ ਭੈਣ ਸਮਝ ਤੋਂ ਹਟ ਗਏ ਧੀ ਨੂੰ ਧੀ ਦਾ ਦਰਜਾ ਦੇਣ ਤੋਂ ਹਟ ਗਏ ਤੇ ਪੱਟ ਪਵੇ ਪੜ੍ਹਾਈ ਭਾਈ ਭਾਈ ਨੂੰ ਵੱਢ ਰਿਹਾ ਇਹ ਮੱਤ ਉੱਚੀ ਹੋਈ ਹੈ ਸਾਡੀ ਕਿ ਨਰਕਾਂ ਨੂੰ ਚਲੀ ਗਈ ਕਹਿੰਦੇ ਜੀ ਪੜ੍ਹਾਈ ਬਹੁਤ ਹੋ ਗਈ ਖੱਟਿਆ ਕੀ ਇਸ ਪੜ੍ਹਾਈ ਨੇ ਗਲਵਕੜੀਆਂ ਪਾਉਂਦੇ ਦੋ ਵੀਰ ਇੰਨੇ ਦੂਰ ਕਰਤੇ ਕਿ ਰੱਬੇ ਕਦੇ ਕਰੇ ਮਿਲ ਜਾਣ ਨਹੀਂ ਮਿਲਣ ਦੀ ਆਸ ਨਹੀਂ ਬੰਦਾ ਬੰਦੇ ਤੋਂ ਇੰਨਾ ਦੂਰ ਹੋ ਗਿਆ ਇਹ ਗੱਲ ਕਿਉਂ ਹੋਈ ਹੈ ਗੁਰਮੁਖੋ ਪਤਾ ਜਦ ਤੱਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਦੱਸੇ ਮਾਰਗ ਤੇ ਨਹੀਂ ਨਾ ਆਪਾਂ ਤੁਰਦੇ ਕਿਸੇ ਵੀ ਚੀਜ਼ ਨੇ ਤੈਨੂੰ ਸੁੱਖ ਨਹੀਂ ਦੇਣਾ ਕੀ ਫਾਰਮੂਲਾ ਜੇ ਮੱਤ ਉੱਚੀ ਕਰਨੀ ਹੈ ਵਸਾ ਲਿਓ ਹਿਰਦੇ ਵਿੱਚ ਜੇ ਵਸੇ ਫਾਰਮੂਲਾ ਇੱਕੋ ਹੈ ਮਨ ਨੀਵਾਂ ਮੱਤ ਉੱਚੀ ਇਹ ਤੋਂ ਬਿਨਾਂ ਮੱਤ ਉੱਚੀ ਨਹੀਂ ਹੋਣੀ ਚਾਹੇ ਟ੍ਰਿਪਲ ਐਮ ਏ ਕਰਨੀ ਪੀ ਐਚ ਡੀ ਕਰਨੀ ਜੋ ਮਰਜ਼ੀ ਪੜ੍ਹ ਲਈ ਬਾਬੇ ਨਾਨਕ ਦਾ ਕਥਿਆ ਕੌਣ ਮੋੜੂਗਾ ਜਦ ਤੱਕ ਤੇਰਾ ਮਨ ਨਹੀਂ ਨਾ ਨੀਵਾਂ ਆਉਂਦਾ ਮੱਤ ਨਹੀਂ ਉੱਚੀ ਹੁੰਦੀ ਹੁਣ ਸੁੱਖ ਨਾਲ ਮਨੇ ਬਥੇਰਾ ਉੱਚਾ ਮੱਤ ਵਿਚਾਰੀ ਤੋਂ ਲੈਣੇ ਕੀ ਇਹ ਤਾਂ ਦੋ ਪਾਲਣੇ ਨੇ ਦੋਵਾਂ ਨੂੰ ਉੱਚੇ ਕਿਵੇਂ ਕਰਨੇ ਗਾ ਇੱਕੋ ਇੱਕ ਫਾਰਮੂਲਾ ਗੁਰਮਤ ਵਿੱਚ ਜੇ ਮੱਤ ਉੱਚੀ ਕਰਨੀ ਹੈ ਮਨ ਨੂੰ ਨੀ ਮਕਰ ਇੱਕ ਤੁਕ ਪੜ੍ਹਦੇ ਹੋ ਨਾ ਸੁਖਮਨੀ ਸਾਹਿਬ ਵਿੱਚ ਕਿ ਬ੍ਰਹਮ ਗਿਆਨੀ ਹੈ ਸਭ ਤੇ ਉੱਚਾ ਕਦੇ ਸੋਚਿਆ ਇਸ ਤੁਕ ਵੱਲ ਵੀ ਉਹਦੀ ਉਚਾਈ ਕਿਸ ਮੀਟਰ ਨਾਲ ਮਿਣੀ ਹੈ ਬਾਬੇ ਨੇ 9 ਗਜ ਦਾ ਉਹ ਸਭ ਤੋਂ ਉੱਚਾ ਹੋ ਗਿਆ 100 ਫੁੱਟ ਦਾ ਹੋ ਗਿਆ ਬ੍ਰਹਮ ਗਿਆਨੀ ਕਦੇ ਸੋਚਿਆ ਉਚਾਈ ਮਿਣੀ ਕਿਵੇਂ ਉਹਦੀ ਦੱਸਿਆ ਮੈਂ ਕਿਹੜਾ ਫੁੱਟਾ ਵਰਤਿਆ ਉਹਨੂੰ ਸਭ ਤੋਂ ਉੱਚਾ ਕਿਉਂ ਕਿਹਾ ਮਨ ਆਪਣੇ ਹੈ ਸਭ ਤੇ ਨੀਚਾ ਇਹ ਮਾਪ ਵਰਤ ਲਓ ਜੇ ਕਿਸੇ ਨੂੰ ਉੱਚਾ ਬਣਨਾ ਹੋਣਾ ਬਈ ਗੁਰੂ ਅਰਜਨ ਨੇ ਉਹਦੇ ਮਨ ਦੀ ਨਿਮਾਣ ਮਿਣੀ ਹੈ ਉਹਦੀ ਉਚਾਈ ਨਹੀਂ ਮਿਣੀ ਕਿੰਨਾ ਉੱਚਾ ਹੈ ਉਹਦਾ ਮਨ ਸਭ ਤੋਂ ਨੀਵਾਂ ਹੋ ਗਿਆ ਗੁਰੂ ਅਰਜਨ ਕਹਿੰਦਾ ਉਹ ਸਭ ਤੇ ਉੱਚਾ ਹੈ ਜਦ ਤੱਕ ਮਨ ਹੀ ਨੀਵਾਂ ਕਰੇਗਾ ਤੇ ਬਾਣੀ ਕਿੱਥੇ ਤੇਰੇ ਹਿਰਦੇ ਵਾਸਤੇ ਪੜ੍ਹੀ ਜਾ ਕਰੀ ਜਾ ਕਥਾ ਲਿਖੀ ਜਾ ਗ੍ਰੰਥ ਨਹੀਂ ਦੂਸਰਾ ਪ੍ਰਮਾਣ ਲੈ ਲਓ ਜੈਸੇ ਤੋ ਸੁਜਨ ਮਿਲ ਬੈਠਤ ਹੈ ਪਾਕ ਸਾਲ
अनेक प्रकार व्यंजनात रस खात है। प्रशादा बन गया पाकशाल नाम है रसोई का, छगन वाले बैठ गए की छगे ते बिना ही रस आ जूगा, बैठे रहो ते भोजन भी पिया रहना। तुसीं कित्थे आपां लेखा दवांगे सतगुरां दा, कित्थे एहसान तारांगे। इत्थे जिहड़ियां साडियां धीआं भैणां बणाउंदियां ने प्रसादे, ओ भाई गुरमुखो मैनूं तां लगदा सी वी मैं थकिया वां, पर अज कुछ लाउड स्पीकर भी थकिया होया, अज खेआ कोसा। मैं तां कहिंदा सी वी मैं ही थकिया वां, 400-500 मील सफर कीता, इह कुछ मेरे नालों भी थकिया लगदा, अज बोलदा ही नहीं। तां साध संगत भोजन बनाउन वास्ते तुहानूं चीज़ां खरीदनियां पैंदियां ने बाजार चों, गैस चुल्हे मचाउणे पैंदे ने, लग जांदियां साडियां भैणां तड़के तों लेके ते 11 बजे रात तक भांडे ही खड़की जांदे ने, बारी नहीं पैंदी। पर धन साडे सतगुर ओह तैनूं बना के भोजन थाल परोस के तेरे मूहरे रखदा। थाल विच तीन वस्तु पई, गुरु ग्रंथ साहब रूपी थाल, इहदे विच तेरी आत्मा दे भोजन दियां तीन खुराकां, सत संतोख विचार। एडा परमकार वे भोजन बना के थाल परोस के तेरे मूहरे रखता। पर गां एक तुक लिखी है भी थाल तां परोस के रखता पर छकदा कोई हो है। जे को खावे कोई हो, मैं सोचे क्यों लिखे महाराज ने, चार कौलियां लग के थाल घर वाले तेरे मूहरे रखण, ताजे प्रशादे तड़के लगे वे होण, ते तू ना खावे इको गल है, दो गल तो नहीं। बीमार आदमी रोटी नहीं खांदा हुंदा, जिखे आखो रोगी नहीं ना छकदा, करदे मिन्नत करदे मैं नहीं छकदा, दुख ना मिलाओ मेरी बेनती दा। थाल परोस के गुरु ग्रंथ साहब दा भर के रखता, पर आपां नूं रोग इन्ने लग गए आपां बाणी पढ़न तों हट गए, छकदे ही नहीं भोजन। रोगी आदमी भोजन किथे छके, वो तो कहूगा लै जाओ। पर एक होर गल सतगुरु ने लिख दी, जे को पहुंचे, ये अपनियां गल्लां ने गुरमुखो। महाराज कहिंदे पहले तो छकूगा कोई, जेड़े छकणगे वो कहिंदे सुआद ही नहीं लगे। कैसी गल, ये अपनियां गल्लां ने। संत दुखी करे पए हैं, तुसी जिन्ने भी साध हैंगे, जेड़ा भी मत्था टेकन जांदा है, महाराज मैं जब जी पढ़दा मेरा मन नहीं लगदा, मैं सुखमनी पढ़दा जी मेरा मन नहीं लगदा, मैं नितनेम करदा जी मैनूं बासियां आउण लग जांदियां, मैं नितनेम कंपोज दियां गोलियां, नितनेम कार्डिनल है वी तेन बासियां आउण लग गईआं। ते तुहाडे चों कदे कोई कहना नहीं सुनिया किसे संत नूं, जद मैं टैलीविजन सुनदा मेरा मन नहीं लगदा, एक भी नहीं आया साडे कोल। जद किते गाउण वाली सुननी होवे भी मेरा मन नहीं लगदा, महाराज ला दो गाउण वाली च मन। जद किते मेज ते रख के छकनी होवे ते कोई नहीं कहिंदा मैनूं सुआद नहीं लगदी, जिहड़ा कहिंदा बाणी नहीं सुआद लगदी, अज खेड़ा कोल साधना। पता नहीं की करोपी काल पुरख दी होगी, जिहड़ा कहिंदा मेरा जब जी पढ़दा मन नहीं लगदा, सिनेमा देखदे तां कोई नहीं कहिंदा मेरा मन नहीं लगदा। महाराज कहिंदे वे पहला तां भोजन छकूगा ही कोई, क्योंकि विरले ही रह गए ने, ओ विरले विरले ने जिहड़े नाम ने वपारी, विरले विरले ने नाम ने वपारी। ਕਿਰਪਾ ਕਰੇ ਜਿਸ ਨੂੰ ਇਹ ਵਾਰ ਮਹਾਰਾਜ ਕਹਿੰਦੇ ਕੋਈ ਵਿਰਲਾ ਹੀ ਕਹਿੰਦਾ ਮੈਨੂੰ ਬਾਣੀ ਚੰਗੀ ਲੱਗਦੀ ਹੈ, ਬਾਣੀ ਵਿੱਚੋਂ ਆਨੰਦ ਆਉਂਦਾ, ਨਹੀਂ ਤਾਂ ਜਿਹੜੇ ਵੀ ਕਹਿੰਦਾ ਜੀ ਮੈਨੂੰ ਨੀਂਦ ਆਉਣ ਲੱਗ ਜਾਂਦੀ ਜਦ ਬਾਣੀ ਪੜ੍ਹਦਾ। ਤੀਸਰਾ ਪ੍ਰਮਾਣ ਦਿੱਤਾ ਹੈ ਭਾਈ ਸਾਹਿਬ ਜੀ ਨੇ ਕਿ ਜੈਸੇ ਤੋਂ ਤਰਵਰ ਛਾਇਆ ਮਿਲ ਬੈਠਤ ਅਨੇਕ ਪੰਛੀ, ਖਾਏ ਖਾਏ ਮਧੁਰ ਫਲ ਮਧੁਰ ਬੋਲ ਕੈ ਸੁਹਾਤ ਹੈ। ਅਨੇਕਾਂ ਪੰਛੀ ਦਰਖਤਾਂ ਤੇ ਜਾਂਦੇ ਨੇ, ਉਹਨਾਂ ਦੇ ਮਿੱਠੇ ਫਲ ਛਕਦੇ ਨੇ। ਦੋ ਕੰਮ ਹੋ ਜਾਂਦੇ ਨੇ ਪੰਛੀ, ਗਰਮੀਆਂ ਵਿੱਚ ਉਹਨਾਂ ਦੀ ਛਾਇਆ ਲੈ ਕੇ ਅਗਲ ਤੋਂ ਬਚਦੇ ਨੇ, ਸਰਦੀਆਂ ਵਿੱਚ ਉਹਨਾਂ ਦੇ ਪੱਤਰਾਂ ਵਿੱਚ ਲੁਕੇ ਬਈ ਪਾਲੇ ਤੋਂ ਕੋਰੇ ਤੋਂ ਬਰਫ਼ ਤੋਂ ਬਚਦੇ, ਤੇ ਮਿੱਠੇ ਮਿੱਠੇ ਗਾਉਣ ਗਾਉਂਦੇ। ਸਿੱਖਾ ਤੂੰ ਸੰਗਤ ਦੇ ਦਰਖਤ ਵਿੱਚ ਆ ਜਾ, ਇੱਥੋਂ ਮਿੱਠੇ ਫਲ ਤੈਨੂੰ ਹੋਰ ਕਿਤੋਂ ਲੱਭਣੇ ਹੀ ਨਹੀਂ। ਅੱਜ ਕੇ ਆਖੋ ਕਿੱਥੋਂ ਲੱਭੇਗਾ ਔਰ ਮਿੱਠੇ ਫਲ ਜਿਹੜੇ ਸੰਗਤ ਤੋਂ ਪ੍ਰਾਪਤ ਹੋਣ, ਇੰਨੇ ਮਿੱਠੇ ਫਲ। ਮਨ ਸਾਧਾਰ ਜੋ ਘਰ ਤੇ ਆਵੇ, ਸਾਧ ਸੰਗਤ ਜਨਮ ਮਰਨ ਮਿਟਾ, ਆਸ ਮਨੋਰਥ ਪੂਰਨ ਹੋਵੇ ਸਾਰੀਆਂ ਗੱਲ। ਤੇ ਜੇ ਤੂੰ ਸੰਗਤ ਰੂਪੀ ਦਰਖਤ ਦੀ ਛਾਇਆ ਵਿੱਚ ਆਜਮੇ, ਵਿਸ਼ੇ ਵਿਕਾਰਾਂ ਦੀ ਅੱਗ ਤੋਂ ਵੀ ਵਾਜਮੇ। ਜੇ ਸੰਗਤ ਰੂਪੀ ਦਰਖਤ ਦੀ ਛਾਇਆ ਵਿੱਚ ਆ ਜਾਵੇ ਤੂੰ ਪਾਪਾਂ ਦੇ ਪਾਲੇ ਤੋਂ ਵੀ ਬਚ ਜਾ। ਆਹ ਜਿਹੜਾ ਜਨਵਰੀ ਦਾ ਪਾਲਾ ਹੈ ਨਾ, ਇਹ ਤਾਂ ਰਜਾਈ ਲੈ ਕੇ ਹਟਾ ਲਓਗੇ, ਪਰ ਪਾਪਾਂ ਦਾ ਪਾਲਾ ਜਿਹਨੂੰ ਲੱਗ ਗਿਆ ਉਹ ਰਜਾਈ ਵਿੱਚ ਪਿਆ ਵੀ ਕੰਬੂਗਾ ਹੀ, ਉਹਨੂੰ ਨਨੇਗਾ ਗਿਆ। ਪਾਪਾਂ ਦਾ ਪਾਲਾ ਬਹੁਤ ਬੁਰਾ ਹੈ। ਚੌਥੀ ਤੁਕ ਭਾਈ ਸਾਹਿਬ ਵਚਨ ਕਰਦੇ ਨੇ, ਤੁਹਾਡੇ ਗੱਲ ਜਿਵੇਂ ਅੰਸ ਸਰੋਵਰ ਤੇ ਗਏ ਤੇ ਮੋਤੀ ਖਾ ਕੇ ਰੱਜ ਗਏ, ਤੇ ਗੁਰਮੁਖ ਰਸੋਈ ਵਿੱਚ ਲੰਗਰ ਵਿੱਚ ਸੰਗਤ ਬੈਠ ਗਈ, ਅਨੇਕ ਪ੍ਰਕਾਰ ਦੇ ਆਨੰਦ ਰਸ ਲੰਗਰ ਛਕਿਆ, ਦਰਖਤਾਂ ਤੇ ਜਾ ਕੇ ਮਿੱਠੇ ਮਿੱਠੇ ਫਲ ਛਾਕੇ, ਪੰਛੀ ਰੱਜ ਗਏ ਆਨੰਦ ਹੋ ਗਏ। ਹੁਣ ਤੁਹਾਨੂੰ ਕੀ ਲਿਖਿਆ ਭਾਈ ਸਾਹਿਬ ਜੀ ਨੇ, ਤੈਸੇ ਗੁਰਸਿੱਖ ਮਿਲ ਬੈਠਤ ਹੈ ਧਰਮ ਸਾਲ। ਜਿੱਥੇ ਤੁਸੀਂ ਬੈਠੇ ਹੋ ਧਰਮ ਦੀ ਜਗ੍ਹਾ, ਕੀ ਕਰਦੇ ਨੇ ਗੁਰਸਿੱਖ ਇੱਥੇ? ਫਿਰ ਸਾਬਦ ਅਨਾਹਦ ਰਸ ਅੰਮ੍ਰਿਤ ਅਗਾਤ ਹੈ। ਸਾਬਦ ਨਹੀਂ, ਸਾਬਦ ਦਾ ਅੰਮ੍ਰਿਤ ਰਸ ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ। ਤੇ ਗੁਰੂ ਦੇ ਪਿਆਰੇ ਹੋ, ਬੈਠੀ ਹੈ ਸੰਗਤ ਆ ਕੇ ਗੁਰੂ ਦੇ ਚਰਨਾਂ ਵਿੱਚ ਕਾਹਦੇ ਵਾਸਤੇ? ਸਾਬਦ ਅਨਾਹਦ ਰਸ ਅੰਮ੍ਰਿਤ ਅਗਾਧ। ਬਈ ਆਪਾਂ ਕਹਿੰਦੇ ਸ਼ਬਦ ਸੁਣਨਾ, ਸ਼ਬਦ ਪੜ੍ਹਨਾ, ਪੜ੍ਹੀ ਜਾਵੇ ਤੈਨੂੰ ਕੀ ਮਿਲਣਾ? ਪੜ੍ਹਨਾ ਕਾਹਦੇ ਖਾਤਰ ਹੈ? ਸ਼ਬਦ ਦਾ ਅੰਮ੍ਰਿਤ ਰਸ ਪ੍ਰਾਪਤ ਕਰਨਾ। ਆ ਰੋਟੀਆਂ ਤੁਸੀਂ ਖਾਧੀਆਂ ਨੇ ਹੁਣ ਸ਼ਾਮ ਨੂੰ, ਪ੍ਰਸ਼ਾਦੇ ਛਕੇ ਹੈ ਨਾ? ਉਹ ਪ੍ਰਸ਼ਾਦੇ ਦਾ ਕੀ ਛਕਣ ਦਾ ਮਤਲਬ ਹੈ ਜੇ ਉਹਦਾ ਅੰਦਰ ਜਾ ਕੇ ਤੇਰੇ ਰਸੇ ਨਹੀਂ ਬਣੇ? ਉਹ ਤੇ ਅੱਗੇ ਨਾਲ ਵੀ ਗੜਬੜ ਕਰ ਦੂ। ਭੋਜਨ ਛਕਣਾ ਹੀ ਤਾਂ ਹੈ ਤੇਰੇ ਅੰਦਰ ਉਹਦਾ ਰਸ ਬਣੇ। ਜੇ ਉਹਦਾ ਰਸ ਨਾ ਬਣਿਆ ਵੀ ਵਿਗੜ ਗਈ ਗੱਲ, ਭੋਜਨ ਵਿਅਰਥ ਗਿਆ। ਜੇ ਸ਼ਬਦ ਸੁਣੇ ਦਾ ਰਸ ਨਾ ਬਣਿਆ ਤੇ ਫਿਰ ਸੁਣੇ ਕਾਹਨੂੰ? ਵਿਅਰਥ। ਸੰਗਤ ਆਉਂਦੀ ਹੈ ਗੁਰੂ ਦੇ ਚਰਨਾਂ ਵਿੱਚ ਸ਼ਬਦ ਅਨਾਹਦ ਰਸ। ਇੱਕ ਹੋਰ ਬੜਾ ਭੁਲੇਖਾ ਪੈ ਗਿਆ ਅੱਜ ਕੱਲ੍ਹ, ਅਨਾਹਦ ਸ਼ਬਦ ਬਹੁਤ ਵੱਜਦੇ ਫਿਰਦੇ ਨੇ ਹੁਣ। ਅੱਗੇ ਤਾਂ ਕੋਈ ਵਿਰਲਾ ਗੁਰੂ ਦਾ ਪਿਆਰਾ ਸ਼ਬਦ ਸੁਰਤ ਦਾ ਮੇਲ ਕਰੇ ਤੇ ਚੰਨ ਮਿੰਟ ਉਹਨੂੰ ਨਾਦ ਸ਼ਬਦ ਸੁਣ ਵੀ ਜਾਣ, ਪਰ ਹੁਣ ਤੇ ਦੁਕਾਨਾਂ 'ਤੇ ਹੀ ਤੁਰੇ ਫਿਰਦੇ ਨੇ ਨਾਦ ਸ਼ਬਦ। ਜਿਹੜਾ ਮਿਲਦਾ ਮੇਰੇ ਗੁਰੂ ਨੇ ਨਾਦ ਸ਼ਬਦ ਬਜਾ ਤੇ ਮੈਨੂੰ ਨਾਦ ਸ਼ਬਦ ਸੁਣਦੇ ਨੇ। ਲਓ ਗੁਰਮੁਖੋ, ਚਲੋ ਸੁਣਦੇ ਰਹੋ ਨਾ ਸੁਣਦੇ ਹੁਣ ਇਸ ਗੱਲ ਨੂੰ ਛੱਡੋ, ਪਰ ਸਿੱਖ ਨੂੰ ਪੰਜ ਸ਼ਬਦਾਂ ਦੇ ਪਿੱਛੇ ਨਹੀਂ ਜਾਣਾ ਚਾਹੀਦਾ। ਕੋਈ ਗੁਰੂ ਦਾ ਸਿੱਖ ਨਾ ਕਹੋ ਮੇਰੇ ਪੰਜ ਸ਼ਬਦ ਵੱਜਣ ਤੇ ਮੈਂ ਸੁਣਾ। ਉਹ ਸਿੱਖ ਨੇ ਪੰਜਾਂ ਤੋਂ ਕੀ ਲੈਣਾ? ਤੇਰੇ ਕੋਲ ਤਾਂ ਭਰਿਆ ਭੰਡਾਰਾ ਨਾਦ ਸ਼ਬਦਾਂ ਦਾ ਪਿਆ। ਉਹ ਤੂੰ ਪੰਜਾਂ ਪਿੱਛੇ ਤੁਰਿਆ ਵੀਰੇ, ਇਹ ਸਮੁੰਦਰ ਨਾਦ ਸ਼ਬਦਾਂ ਦਾ ਭਰਿਆ, ਤੂੰ ਪੰਜਾਂ ਤੋਂ ਕੀ ਲੈਣਾ? ਵੀ ਜਿਹਨੇ ਕੋਲ ਕੱਖ ਹੈ ਹੀ ਨਹੀਂ ਤੇ ਉਹ ਪੰਜਾਂ ਪਿੱਛੇ ਤੁਰੇ ਫਿਰਨ? ਤੇਰੇ ਕੋਲ ਤਾਂ ਅਨਹਤ ਬਾਣੀ ਪੂੰਜੀ। ਸਰ ਗੁਰੂ ਗ੍ਰੰਥ ਸਾਹਿਬ ਨਾਦ ਸ਼ਬਦ ਹੈ, ਤੈਨੂੰ ਪੰਜਾਂ ਤੋਂ ਕੀ ਲੈਣਾ? ਤੂੰ ਲੈਣਾ ਇਸ ਅਨਾਦ ਸ਼ਬਦ ਦਾ ਰਸ। ਜਿਹੜਾ ਵਿਚਾਰ ਆਪਣਾ ਉਹ ਸ਼ੁਰੂ ਕਰ ਲਈਏ, ਗੁਰੂ ਗ੍ਰੰਥ ਸਾਹਿਬ ਦੀ ਆਦਿ ਬਾਣੀ ਹੈ ਜਪਜੀ ਸਾਹਿਬ। ਕਦੇ ਥੋੜਾ ਜਿਹਾ ਖਿਆਲ ਕਰਿਆ ਕਰੋ ਵੀ ਇਹਨੂੰ ਇੱਕ ਨੰਬਰ ਤੇ ਕਿਉਂ ਰੱਖਿਆ? ਸਿੱਖੀ ਅੰਧ ਵਿਸ਼ਵਾਸੀ ਨਹੀਂ ਗੁਰਮੁਖੋ, ਅੰਧ ਵਿਸ਼ਵਾਸੀ ਨੂੰ ਤਾਂ ਇੱਥੇ ਜਗ੍ਹਾ ਹੀ ਨਹੀਂ ਗੁਰੂ ਨੇ ਛੱਡੀ ਵੀ ਪੜ੍ਹੀ ਜਾਣੀ ਹੈ ਜਪਜੀ ਸਾਹਿਬ। ਇਹ ਤਾਂ ਕੋਈ ਗੱਲ ਨਾ ਬਣੀ, ਕਿਉਂ ਪੜ੍ਹਨੀ? ਸਭ ਤੋਂ ਮੁੱਖ ਕਿਉਂ ਰੱਖਿਆ ਇਹਨੂੰ? ਇਹ ਤਾਂ ਬਾਣੀ ਗੁਰੂ ਨਾਨਕ ਨੇ ਬਹੁਤ ਵੱਡੀ ਉਮਰ ਵਿੱਚ ਉਚਾਰੀ ਹੈ ਜਾ ਕੇ, ਤੇ ਬਾਣੀ ਤਾਂ 5 ਸਾਲ ਤੋਂ ਉਚਾਰਨੀ ਸ਼ੁਰੂ ਹੋ ਗਈ। ਉਹ ਜਿਹੜੀਆਂ ਪਹਿਲਾਂ ਬਾਣੀਆਂ ਉਚਾਰੀਆਂ ਉਹ ਪਿੱਛੇ ਕਰਤੀਆਂ ਤੇ ਪਿਛਲੋਂ ਉਚਾਰੀ ਹੋਈ ਮੂਹਰੇ ਕਰਤੀ, ਕੋਈ ਕਾਰਨ ਸੀ? ਲਓ ਜਪਜੀ ਸਾਹਿਬ ਦਾ ਪਾਠ ਇੱਕ ਐਸਾ ਪਾਠ ਹੈ ਗੁਰਮੁਖੋ, ਜੇ ਉਹਦੇ ਨਾਲ ਤੂੰ ਜੁੜ ਜਾਵੇਂ, ਤੂੰ ਜੁੜੇ ਉਹਦੇ ਨਾਲ, ਜਿੱਥੇ ਪਾਠ ਆਊਗਾ ਨਾ ਰਾਤੀ ਰੁੱਤੀ ਥਿੱਤੀ ਵਾਰ, ਇਹ ਧਰਮਖੰਡ ਸ਼ੁਰੂ ਹੋ ਜਾਂਦਾ। ਇੱਥੇ ਤੱਕ ਜਿਹੜੀ ਜਪਜੀ ਸਾਹਿਬ ਹੈ ਉਹਨੇ ਤੈਨੂੰ ਦੱਸ ਦੇਣਾ ਵੀ ਸਿੱਖਾ ਤੂੰ ਸਰੀਰ ਨਹੀਂ ਹੈ, ਤੂੰ ਦੇਹ ਨਹੀਂ। ਇਹ ਹੈ ਮਕਸਦ ਜਪਜੀ ਸਾਹਿਬ ਦਾ। ਜੇ ਤੂੰ ਜਪਜੀ ਸਾਹਿਬ ਨਾਲ ਜੁੜ ਜਾਵੇ ਨਾ ਤੈਨੂੰ ਪਤਾ ਲੱਗ ਜਾਵੇ ਵੀ ਮੈਂ ਸਰੀਰ ਨਹੀਂ ਹੈ। ਜਿੱਦਣ ਤੈਨੂੰ ਇਹ ਪਤਾ ਲੱਗ ਗਿਆ ਉਦਣ ਤੂੰ ਚੱਲੇਗਾ ਧਰਮ ਦੇ ਮਾਰਗ ਤੇ। ਕਿਉਂਕਿ ਮਾਰਗ ਦਾ ਸਰੀਰ ਨਾਲ ਸੰਬੰਧ ਨਹੀਂ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਕੋਈ ਵੀ ਰਸਤਾ ਹੈ ਨਾ ਉਹਦਾ ਸਰੀਰ ਨਾਲ ਤਾਂ ਸੰਬੰਧ ਹੈ। ਮੈਨੂੰ ਇੱਕ ਰਸਤਾ ਦੱਸ ਦਿਓ ਦੁਨੀਆ ਵਿੱਚ ਵੀ ਸਰੀਰ ਨਾਲ ਸੰਬੰਧ। ਆ ਜਿਹੜੀ ਪਟਿਆਲੇ ਤੋਂ ਨਾਭੇ ਨੂੰ ਸੜਕ ਜਾਂਦੀ ਹੈ ਇਹ ਤਾਂ ਤੁਹਾਡਾ ਸਰੀਰ ਤੁਰਦਾ? ਜਿਹੜੀ ਪਟਿਆਲੇ ਤੇ ਸਰਹੰਦ ਨੂੰ ਰੋਡ ਜਾਂਦੀ ਹੈ ਤੁਹਾਡੀ ਦੇਹ ਤੁਰਦੀ ਇਹਦੇ ਉੱਤੇ? ਇਹੀ ਤਾਂ ਭੁਲੇਖਾ ਕੱਢਿਆ ਜਾਵੀ ਸਰ। ਮਤਾਂ ਕਹੋ ਕਿ ਪਟਿਆਲੇ ਤੋਂ ਨਾਭੇ ਨੂੰ ਮੇਰਾ ਸਰੀਰ ਟੁਰਿਆ ਜਾਂਦਾ ਕਾਰ ਵਿੱਚ, ਸਾਈਕਲ ਤੇ ਜਾਂ ਪੈਦਲ ਸਕੂਟਰ ਤੇ? ਨਹੀਂ ਨਹੀਂ, ਉਹ ਗੁਰਮੁਖਾ ਤੇਰਾ ਧਿਆਨ ਤੁਰਿਆ ਜਾਂਦਾ ਹੈ। ਇੱਕ ਪਲ ਤੇਰਾ ਧਿਆਨ ਇੱਧਰ ਉੱਧਰ ਹੋ ਜਾਵੇ ਨਾ, ਜਾਂ ਤੂੰ ਨੀ ਆ ਤੇਰੇ ਕੋਲ ਨੂੰ ਲੰਘਣ ਵਾਲਾ ਨੀ। ਬਸ ਸਰੀਰ ਤੇ ਕਿਰਿਆ ਹੀ ਨਹੀਂ ਮਾਰਗ ਦੇ ਨਾਲ, ਸਰੀਰ ਕੌਣ ਹੈ ਮਾਰਗ ਤੇ ਚੱਲਣ ਵਾਲਾ? ਮਾਰਗ ਤੇ ਚੱਲਣ ਸੁਰਤ ਨੇ, ਧਿਆਨ ਨੇ, ਤੇ ਆਪਾਂ ਫਸੇ ਹੋਏ ਹਾਂ ਸਰੀਰ ਵਿੱਚ। ਆਪਾਂ ਦੇਹ ਨੂੰ ਇਹ ਸਭ ਕੁਛ ਮੰਨ ਲਏ, ਮਿੱਟੀ ਨੂੰ ਸਭ ਕੁਛ ਮੰਨ ਲਏ। ਮਾਰਗ ਕੋਈ ਵੀ ਹੈ ਉਹ ਤੇ ਧਿਆਨ ਨੇ ਤੁਰਨਾ, ਧਿਆਨ ਉਸ ਮਾਰਗ ਤੇ ਰਿਹਾ ਤੇ ਮੰਜ਼ਿਲ ਆ ਜਾਵੇਗੀ। ਧਿਆਨ ਇੱਧਰ ਹੋ ਗਿਆ ਰਸਤੇ ਵਿੱਚ ਖੇਰੂ ਖੇਰ, ਤੂੰ ਤੁਰਿਆ ਜਾਣੇ ਨਾਭੇ ਨੂੰ ਜਾਣੇ। ਤੇਰੇ ਧਿਆਨ ਨੇ ਕਹਿਤਾ, ਸੁਰਤ ਨੇ ਕਹਿਤਾ ਕੱਲ ਨੂੰ ਜਾਵਾਂਗੇ, ਤੇ ਕਲਿਆਣ ਤੋਂ ਹੀ ਮੁੜਿਆ। ਤੂੰ ਕੌਣ ਹੈ ਨਾਭੇ ਜਾਣ ਵਾਲਾ? ਤੇਰੀ ਸੁਰਤ ਨੇ ਕਹਿਤਾ ਅੱਜ ਨਹੀਂ ਜਾਣਾ ਕੱਲ ਨੂੰ ਚੱਲਾਂਗੇ, ਉੱਥੇ ਹੀ ਮੋੜਾ ਪਾਤਾ। ਜਪਜੀ ਸਾਹਿਬ ਦੀਆਂ ਧਰਮ ਖੰਡ ਤੋਂ ਪਹਿਲਾਂ ਜਿਹੜੀਆਂ ਪੌੜੀਆਂ ਨੇ ਉਹ ਇਸ ਕਰਕੇ ਉਚਾਰੀਆਂ ਕਿ ਤੈਨੂੰ ਪਤਾ ਲੱਗ ਜਾਵੇ ਤੂੰ ਸਰੀਰ ਨਹੀਂ ਹੈ, ਕਿਉਂਕਿ ਧਰਮ ਦੇ ਮਾਰਗ ਤੇ ਧਿਆਨ ਨੇ ਚੱਲਣਾ। ਬਹੁਤ ਕੁਝ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ, ਉਹਨੂੰ ਛੱਡ ਦਿਓ। ਵਾਹਿਗੁਰੂ ਨੂੰ ਮਿਲਣ ਦੇ ਕਿਤੇ ਥੋੜ੍ਹੇ ਤਰੀਕੇ ਨੇ, ਇੱਥੇ ਬਹੁਤ ਤਰੀਕੇ। ਕਬੀਰ ਸਾਹਿਬ ਨੇ ਇੱਕੋ ਤੋਂ ਕੁਝ ਨਿਬੇੜਤੀ ਗੱਲ, ਕਬੀਰ ਕਹਿੰਦਾ ਦੋ ਚੀਜ਼ਾਂ ਇਕੱਠੀਆਂ ਕਰ ਲੈ ਰੱਬ ਮਿਲ ਗਿਆ। ਦੋ ਚੀਜ਼ਾਂ ਪੜ੍ਹਦੇ ਹੋ ਨਾ ਗੁਰੂ ਗ੍ਰੰਥ ਸਾਹਿਬ ਵਿੱਚ, ਦੋ ਮਿਲ ਕਾਰਜ ਉਪਜੇ, ਰਾਮ ਨਾਮ ਸੰਯੋਗ। ਦੋ ਚੀਜ਼ਾਂ ਨੂੰ ਮਿਲਾ ਦੇ ਵਾਹਿਗੁਰੂ ਦਾ ਮਿਲਾਪ। ਕਿਹੜੀਆਂ ਚੀਜ਼ਾਂ ਮਿਲਾਉਣੀਆਂ ਗੁਰਮੁਖੋ? ਉਹ ਦੋ ਚੀਜ਼ਾਂ ਕਿਹੜੀਆਂ ਨੇ? ਗੁਰੂ ਦਾ ਹੋਵੇ ਸ਼ਬਦ ਤੇ ਸਿੱਖ ਦੀ ਹੋਵੇ ਸੁਰਤ, ਦੋਵੇਂ ਮਿਲ ਗਈਆਂ ਤੇ ਰੱਬ ਮਿਲ ਗਿਆ। ਆਖੋ ਤੀਜੀ ਦੀ ਲੋੜ, ਇਹ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ, ਦੋ ਮਿਲ ਕਾਰਜੀ ਉਪਜੇ। ਕਿਹੜੀਆਂ ਚੀਜ਼ਾਂ ਨੇ ਦੋ? ਗੁਰੂ ਦਾ ਸ਼ਬਦ ਤੇ ਸਿੱਖ ਦੀ ਸੁਰਤ। ਪਰ ਕਬੀਰ ਨੇ ਇੱਕ ਹੋਰ ਵੀ ਗੱਲ ਕਹਿ ਦਿੱਤੀ ਕਿ ਲੋਕ ਜਾਣੇ ਇਹ ਗੀਤ ਹੈ, ਵੀ ਸ਼ਬਦ ਸੁਰ ਦਾ ਮੇਲ ਕੋਈ ਗੀਤ ਗਾਉਣਾ ਥੋੜੋ, ਕਲਾਉਣਾ ਥੋੜੋ, ਇਹ ਕੰਮ ਇਹ ਤੋਂ ਬ੍ਰਹਮ ਵਿਚਾਰ। ਕਿਵੇਂ ਕਰਦੇ ਹੋ ਅੱਜ? ਸਾਡੇ ਕੋਲ ਬ੍ਰਹਮ ਦੀ ਵਿਚਾਰ ਨਹੀਂ, ਸਾਡੇ ਕੋਲ ਤਾਂ ਸਾਡੇ ਸਰੀਰ ਦੀ ਉਹ ਵਿਚਾਰ ਨਹੀਂ ਸਾਨੂੰ ਟਾਈਮ ਦਿੰਦੀ। ਜਪਜੀ ਸਾਹਿਬ ਦਾ ਇੱਕ ਪਾਠ ਹੈ ਜਿਹੜਾ ਤੈਨੂੰ ਸਰੀਰ ਤੋਂ ਅਲੱਗ ਕਰ ਦੂਗਾ, ਤੇ ਸਰੀਰ ਤੋਂ ਜਦੋਂ ਤੂੰ ਅਲੱਗ ਹੋ ਗਿਆ ਨਾ, ਫਿਰ ਵੀ ਤੱਤੀ ਤਵੀ ਤੇ ਬੈਠ ਕੇ ਵੀ ਕਵੇਂਗਾ ਤੇਰਾ ਕੀਆ ਮੀਠਾ। ਫਿਰ ਬੰਦ ਬੰਦ ਕੱਟਿਓ ਤਾਂ ਸਰੀਰ ਘੱਟ ਹੋ ਰਿਹਾ, ਮੇਰਾ ਕੀ ਇਹਦੇ ਵਿੱਚ ਮਤਲਬ ਨਹੀਂ ਹੈ। ਇੱਕ ਮੋਟੀ ਮਿਸਾਲ ਲੈ ਲਓ, ਸਮਾਂ ਤੋੜਾ ਹੁੰਦਾ ਹੈ, ਰਜਿੰਦਰਾ ਹੋਸਪਿਟਲ ਵਿੱਚ ਓਪਰੇਸ਼ਨ ਥੀਏਟਰ ਦੇ ਵਿੱਚ ਜਦੋਂ ਤੈਨੂੰ ਡਾਕਟਰ ਕੱਟਦਾ ਵੱਧਦਾ, ਤੂੰ ਝੂੰ ਵੀ ਨਹੀਂ ਕਰਦਾ ਵੇ। ਜਿਹਨੂੰ ਤੁਸੀਂ ਬੇਹੋਸ਼ ਕਰਨਾ ਕਹਿੰਦੇ ਹੋ ਨਾ, ਇਹਨੂੰ ਗੁਰਮਤ ਵਿੱਚੋਂ ਲੈ ਲਓ, ਹੈ ਤਾਂ ਸਭ ਕੁਝ ਇੱਥੋਂ ਹੀ ਚੀਜ਼ ਗਈ ਹੋਈ। ਆਪਰੇਸ਼ਨ ਵਿੱਚ ਤੂੰ ਸੁੱਤਾ ਪਏ ਤੇ ਡਾਕਟਰ ਤੇਰੇ ਤੇ ਕੈਂਚੀ ਚਲਾ ਰਿਹਾ ਵੀ ਤੂੰ ਹਿਲਦਾ ਹੀ ਨਹੀਂ। ਉਹ ਗੁਰਮੁਖੋ ਗੱਲ ਇੱਕੋ ਹੈ, ਤੈਨੂੰ ਉਸ ਸਮੇਂ ਸਰੀਰ ਨਾਲ ਤੇਰੇ ਸੰਬੰਧ ਨਹੀਂ, ਸਰੀਰ ਤੋਂ ਜੁਦਾ ਹੈ ਤੂੰ। ਤੂੰ ਹੈਗਾ, ਇੱਦਾਂ ਨਹੀਂ ਵੀ ਤੂੰ ਹੈ ਨਹੀਂ, ਤੂੰ ਤੇ ਹੈਗਾ, ਸਰੀਰ ਵੀ ਹੈਗਾ, ਪਰ ਦੋਹਾਂ ਦਾ ਸੰਪਰਕ ਖਤਮ ਹੈ। ਤੇ ਸਰੀਰ ਤੋਂ ਸੰਪਰਕ ਡਾਕਟਰ ਦਾ ਖਤਮ ਕੀਤਾ ਹੋਇਆ ਟੰਗਾਂ ਗੋਡੇ ਹੱਥ ਪੇਟ ਪੜਾ ਲੈਂਦਾ ਤੇ ਚੂ ਨਹੀਂ ਕਰਦਾ, ਜਿਹਨਾਂ ਗੁਰੂ ਪਿਆਰਿਆਂ ਨੇ ਪੰਜ ਭੂਤਕ ਮਿੱਟੀ ਤੋਂ ਆਪਣਾ ਸੰਪਰਕ ਪਰੇ ਕਰ ਲਿਆ, ਚਲਾ ਲਓ ਆਰਾ ਤੇ ਚੂ ਕਿਵੇਂ ਕਰਨਗੇ? ਬਿਠਾ ਦੋ ਉਹਨੂੰ ਦੇਖ ਵਿੱਚ, ਤਾਂ ਸਰੀਰ ਨੂੰ ਬਿਠਾ ਲਿਆ ਨਾ, ਤੇ ਸਰੀਰ ਨਾਲ ਬੈਠਣ ਵਾਲੇ ਦਾ ਸੰਬੰਧ ਨਹੀਂ, ਦੋ ਵਾਲੇ ਦੇਖ ਦੇ ਵਿੱਚ। ਹੁਣ ਇੱਕ ਬੇਨਤੀ ਕਰ ਜਾਂਦਾ ਮੈਂ, ਸਬਜੈਕਟ ਨਹੀਂ ਮੇਰਾ ਅੱਜ, ਉਹ ਭੁੱਲੇ ਸਿੱਖੋ ਕਿਉਂ ਦੇਹਾਂ ਦੇ ਪੁਜਾਰੀ ਬਣ ਗਏ? ਅੱਜ ਕੇ ਆਖੋ ਇਹ ਤੋਂ ਵੱਡੀ ਭੁੱਲ ਤੂੰ ਕਿਉਂ ਕਰੇਂਗਾ? ਗੁਰੂ ਨੇ ਤੈਨੂੰ ਦੇਹ ਤੋਂ ਜੁਦਾ ਕਰਨ ਦਾ ਸ਼ਬਦ ਦਿੱਤਾ, ਤੂੰ ਦੇਹਾਂ ਨਾਲ ਜੁੜ ਗਿਆ। ਦੇਹ ਦਾ ਪੁਜਾਰੀ ਬਣ ਗਿਆ, ਮਿੱਟੀ ਦਾ ਪੁਜਾਰੀ। ਸਮਝ ਲਓ ਇਹਨਾਂ ਵਿਚਾਰਾਂ ਨੂੰ। ਇਹ ਤੋਂ ਤਾਂ ਸਾਨੂੰ ਅਲੱਗ ਕੀਤਾ, ਤੂੰ ਸਰੀਰ ਨਹੀਂ ਹੈ ਤੇ ਤੂੰ ਸਰੀਰ ਦੀ ਪੂਜਾ ਵਿੱਚ ਲੱਗ ਗਿਆ, ਤੇਰਾ ਪਾਲ ਉਤਾਰਾ ਕਿੱਥੇ। ਗੁਰਮੁਖ ਪਿਆਰੇ ਫਿਰ ਜਪਜੀ ਸਾਹਿਬ ਵਿੱਚ ਸਵਾਲ ਨੇ ਜਵਾਬ ਨੇ। ਅੱਜ ਦੋ ਸਵਾਲਾਂ ਤੇ ਦੋ ਜਵਾਬਾਂ ਦੇ ਵਿਚਾਰ ਹੈ ਜਿਹੜੀ ਪਹਿਲੇ ਦਿਨ ਤੁਹਾਡੇ ਨਾਲ ਕੀਤੀ ਸੀ। ਗੁਰੂ ਨਾਨਕ ਕਹਿੰਦੇ ਉਹ ਮਾਲਕ ਹੈ, ਇਕੱਲਾ ਮਾਲਕ ਕਹਿ ਦਿੰਦੇ ਤਾਂ ਆਮ ਗੱਲ ਸੀ। ਸਤਿਗੁਰ ਕਹਿੰਦੇ ਉਹ ਸੱਚਾ ਮਾਲਕ ਹੈ। ਮਾਲਕ ਤੇ ਬਹੁਤ ਨੇ ਇੱਥੇ, ਪਰ ਸੱਚਾ ਨਹੀਂ ਉਹਦੇ ਬਿਨਾਂ ਕੋਈ। ਸਾਚਾ ਸਾਹਿਬ, ਫਿਰ ਕਹਿੰਦੇ ਉਹਦੀ ਵਡਿਆਈ ਹੈ, ਨਾਮ ਹੈ ਉਹਦਾ। ਨਾਮ ਸ਼ਬਦ ਨੌਨ ਤੋਂ ਨਹੀਂ ਲੈਣਾ, ਨਾਮ ਸ਼ਬਦ ਹੈ ਵਡਿਆਈ। ਆਪਾਂ ਕਹਿੰਦੇ ਉਹਦਾ ਬਹੁਤ ਵੱਡਾ ਨਾਮ ਹੈ, ਉਹਦਾ ਵੀ ਜਗ ਤੇ ਨਾਂ ਹੈ, ਉਹਦਾ ਨਾਂ ਰਹੂਗਾ ਬਾਅਦ ਵਿੱਚ ਵੀ। ਭਾਵ ਹੈ ਵਡਿਆਈ, ਵਿਸ਼ੇਸ਼ਤਾ। ਵਡਿਆਈ ਵੀ ਦੁਨੀਆਂ 'ਚ ਬਹੁਤ ਹੀ ਹੈ, ਪਰ ਇੱਕੋ ਉਸ ਵਾਹਿਗੁਰੂ ਦੀ ਵਡਿਆਈ ਹੈ ਜਿਹੜੀ ਸੱਚੀ ਹੈ। ਜਿੱਦਣ ਤੂੰ ਹੈ ਨਹੀਂ ਸੀ ਉਦਣ ਵੀ ਉਹਦੀ ਵਡਿਆਈ ਹੋ ਰਹੀ ਸੀ, ਤੂੰ ਹੈਗਾ ਤੇ ਵਡਿਆਈ ਹੋ ਰਹੀ ਹੈ, ਤੂੰ ਨਹੀਂ ਹੋਵੇਂਗਾ ਤੇ ਵਡਿਆਈ ਫੇਰ ਵੀ ਹੁੰਦੀ ਹੋ ਰਹਿਣੀ ਹੈ। ਇਸ ਕਰਕੇ ਉਹਦੀ ਵਡਿਆਈ ਸੱਚੀ ਹੈ। ਤੈਨੂੰ ਪਹਿਲਾਂ ਸਾਡੀ ਵਡਿਆਈ ਕਿੱਥੇ ਸੀ? ਇੱਥੇ ਤੇਰੀ ਵਡਿਆਈ ਤੇਰੇ ਜੰਮਣ ਤੋਂ ਪਹਿਲਾਂ ਕੌਣ ਕਰਦਾ ਸੀ ਬਈ? ਹਾਂ ਜੰਮਿਆ ਤੂੰ, ਤੇਰੀ ਮਾਂ ਤੈਨੂੰ ਭਾਵੇਂ ਕਹਿ ਜਾਈ, ਤੇਰਾ ਰੂਪ ਹੋ ਗਿਆ, ਤੈਨੂੰ ਚੰਦ ਕਹਿਣ ਲੱਗ ਪਈ, ਤੈਨੂੰ ਲਾਲ ਕਹਿਣ ਲੱਗ ਪਈ। ਤੇ ਪਹਿਲਾਂ ਤੇ ਨਹੀਂ ਆਖਿਆ ਨਾ ਜਦੋਂ ਨੇ ਤੈਨੂੰ ਚੰਦਰਮਾ ਹੈ, ਤੂੰ ਸੂਰਜ ਹੈ, ਤੂੰ ਲਾਲ ਹੈ, ਤੂੰ ਹੀਰੇ। ਉਹ ਵੀ ਜਿੱਦਣ ਤੂੰ ਚਲੇ ਜਾਣੇ ਚਾਰ ਦਿਨ ਬਾਅਦ ਫਿਰ ਲੋਕਾਂ ਨੇ ਹਟ ਜਾਣੇ, ਤੂੰ ਕੌਣ ਤੇ ਮੈਂ। ਇਹ ਜੱਗ ਜਿੱਦਣ ਹੈ ਨਹੀਂ ਸੀ ਉਦਣ ਵੀ ਉਹਦੀ ਵਡਿਆਈ ਸੀ। ਜਦ ਅਰਬਦ ਨਰਬਦ ਧੁੰਦੂ ਕਾਰਾ ਸੀ, ਜੱਗ ਹੈਗਾ ਤੇ ਉਹਦੀ ਵਡਿਆਈ ਹੋ ਰਹੀ ਹੈ, ਤੇ ਜਿੱਦਣ ਜੱਗ ਨੇ ਆਉਣਾ ਨਹੀਂ ਤੇ ਵਡਿਆਈ ਉਹਦੀ ਉਦਣ ਵੀ ਕਹਿਣ, ਕਿਉਂਕਿ ਉਹਦੀ ਵਡਿਆਈ ਕਿਸੇ ਦੀ ਵਡਿਆਈ ਦੇ ਮੁਤਾਜ ਨਹੀਂ। ਸਤਿਗੁਰ ਤੁਹਾਨੂੰ ਨਿੱਤ ਕਹਿੰਦੇ ਨੇ ਜੇ ਸਭ ਮਿਲ ਕੇ ਆਖਣ ਪਾਏ, ਜੇ ਵੀ ਸਾਰੀ ਸ੍ਰਿਸ਼ਟੀ ਮਿਲ ਕੇ ਉਹਨੂੰ ਵੱਡਾ ਵੱਡਾ ਕਹਿਣ ਲੱਗ ਜਾਵੇ, ਉਹਨੇ ਕਿਤੇ ਵੱਡਾ ਹੋ ਜਾਣਾ। ਜੇ ਸਾਰਾ ਪਟਿਆਲਾ ਕਹਿਣ ਲੱਗੇ ਜਾਵੇ ਉਹ ਛੋਟਾ ਹੈ, ਤੇ ਉਹਨੇ ਛੋਟਾ ਨਹੀਂ ਹੋਣਾ। ਵੱਡਾ ਨਾ ਹੋਵੇ ਘਾਟ ਨਾ ਜਾਵੇ। ਦੁਨੀਆਂ ਉਹਨੂੰ ਵੱਡਾ ਵੱਡਾ ਕਹੀ ਜਾਂਦੀ ਹੈ ਵੀ ਕਿੱਡਾ ਕੁ ਵੱਡਾ ਹੋ ਗਿਆ, ਉੱਥੇ ਜਿੱਡਾ ਹੈ ਉੱਡਾ ਹੀ ਹੈ। ਨਾ ਘਾਟ ਹੈ ਨਾ ਬਾਢ ਹੈ ਨਾ ਬਾਢ ਘਾਟ। ਉਹ ਤਾਂ ਵੀ ਲੜਦੇ ਆਪਾਂ ਨੂੰ ਉਸੇ ਦੇ ਲਾਇਆ ਸੀ ਗੁਰੂ ਨੇ। ਉਹ ਜਪੋ ਪਿਆਰਿਓ ਸਾਰੇ ਜਾਗਦੀ ਜੋਤ, ਜਪੋ ਪਿਆਰਿਓ ਜਾਗਦੀ ਜੋਤ, ਸਤਿ ਸ਼੍ਰੀ ਅਕਾਲ। ਸੂਰਜ ਦੀ ਕਿਰਨ ਨੂੰ ਸੂਰਜ ਸਮਝ ਕੇ ਪੂਜਣਾ ਅਗਿਆਨ, ਕਿਰਨ ਨੂੰ ਵਰਤਣਾ ਕਾਹਦੇ ਖਾਤਰ ਹੈ? ਸੂਰਜ ਦਾ ਗਿਆਨ ਤਾਂ ਕਿਰਨੇ ਦਊਗੀ, ਅੱਜ ਕੇ ਆਖੋ ਉਹਨੂੰ ਸੂਰਜ ਦੇ ਜਾਣਨ ਖਾਤਰ ਕਿਰਨ ਨੂੰ ਵਰਤ, ਸੂਰਜ ਸਮਝ ਕੇ ਨਾ ਵਰਤ। ਜੇ ਕੋਈ ਥੋੜਾ ਬਹੁਤਾ ਉਪਦੇਸ਼ ਦਿੰਦਾ ਹੈ ਬਈ ਉਹਨੂੰ ਵਾਹਿਗੁਰੂ ਦੇ ਜਾਣਨ ਖਾਤਰ ਵਰਤ ਲੈ, ਪਰ ਵਾਹਿਗੁਰੂ ਨਾ ਕਹੇ ਉਹਨੂੰ, ਉਹਨੂੰ ਰੱਬ ਨਾ ਕਹੋ, ਉਹ ਤਾਂ ਕਿਰਨ ਹੈ, ਇੱਕ ਦਿਨ ਮਿਲ ਜਾਣੀ ਉਹਦੇ। ਸੂਰਜ ਤੇ ਸੂਰਜ ਜਾਗਤ ਜੋਤ ਜਪੈ ਨਿਸਬਸ, ਉਹ ਸੱਚਾ ਮਾਲਕ ਹੈ, ਉਹਦੀ ਵਡਿਆਈ ਸੱਚੀ ਹੈ, ਉਹਦੀ ਜਿਹੜੀ ਬਾਣੀ ਹੈ ਵੀ ਭਾਖਿਆ ਨਵੇਂ ਬੋਲ, ਬਾਣੀ ਦਾ ਆਵਾਜ਼ ਦਾ ਸ਼ਬਦ, ਬੋਲ ਕਹਿ ਲਓ, ਸਾਊਂਡ ਕਹਿ ਲਓ, ਆਵਾਜ਼ ਕਹਿ ਲਓ, ਧੁਨ ਕਹਿ ਲਓ, ਕੂਨ ਕਹਿ ਲਓ, ਸ਼ਬਦ ਕਹਿ ਲਓ, ਇੱਕੋ ਚੀਜ਼। ਭਾਖਿਆ ਪਾਓ ਅਪਾਰ, ਉਹਦੀ ਜਿਹੜੀ ਬਾਣੀ ਹੈ ਨਾ, ਉਹਦਾ ਜਿਹੜਾ ਭਾਉ ਪਿਆਰ ਪ੍ਰੇਮ ਹੈ ਨਾ, ਇਹ ਵੀ ਅਪਾਰ ਹੈ। ਕੋਈ ਅਜੇ ਤੱਕ ਕਹਿ ਨਹੀਂ ਸਕਿਆ ਕਿ ਉਹਦੀ ਬਾਣੀ ਕਿੱਡੀ ਕਹਿ, ਉਹਦਾ ਪਿਆਰ ਪ੍ਰੇਮ ਕਿੱਡਾ। ਤੇ ਹੁਣ ਕਹਿ ਕੀ ਰਹੇ ਨੇ, ਨਾ ਤਾਂ ਕੋਈ ਉਹਦੀ ਵਡਿਆਈ ਕਹਿ ਸਕਿਆ, ਨਾ ਉਹਦੀ ਕੋਈ ਬਾਣੀ ਕਹਿ ਸਕਿਆ, ਨਾ ਉਹਦਾ ਕੋਈ ਪ੍ਰੇਮ ਕਹਿ ਸਕਿਆ। ਤੇ ਆਪਾਂ ਇੱਕ ਗੱਲ ਤੇ ਕਹਿਣ ਵਾਸਤੇ ਸ਼ੁਰੂ ਹੋ ਗਏ ਕਿ ਆਖੇ ਮੰਗੇ ਦੇਹੇ ਦੇ, ਹੋਰ ਤੇ ਸਾਥੋਂ ਕੁਝ ਉਹਦਾ ਕਿਹਾ ਨਹੀਂ ਗਿਆ, ਪਰ ਮੰਗਾਂ ਆਪਾਂ ਨੇ ਵੀ ਕਹਿਣੀਆਂ ਸ਼ੁਰੂ ਕਰ। ਤੇ ਉਹ ਐਸਾ ਹੈ, ਤੇਰੀਆਂ ਗੱਲਾਂ ਸੁਣ ਕੇ, ਤੇਰੀਆਂ ਦਾਸਾਂ ਸੁਣ ਕੇ, ਦਾਤ ਕਰੇ ਦਾਤਾ, ਜੇ ਉਹਦੀਆਂ ਦਾਤਾਂ ਤੂੰ ਮੰਗਦਾ ਦਾਤਾਰ, ਦੋ ਅਰਥ ਨੇ ਸੰਪਰਦਾ ਵਿੱਚ, ਉਹ ਦਾਤਾਂ ਦਾ ਆਲ ਘਰ ਹੈ, ਕਿਤੋਂ ਲੈ ਕੇ ਨਹੀਂ ਉਹਨੇ ਆਉਣਾ ਵੀ ਦਾਤ ਕਿਸੇ ਨੂੰ ਦੇਣੀ ਹੈ, ਮੰਗ ਕੇ ਨਹੀਂ, ਉਹ ਖੁਦ ਸੋਮਾ ਹੈ ਦਾਤਾਂ ਦਾ। ਇੱਕ ਕਾਰ ਸ਼ਬਦ ਹੈ, ਬਹੁਤ ਵਾਰ ਆਉਂਦਾ ਬਾਣੀ ਵਿੱਚ, ਕਈ ਸ਼ਬਦਾਂ ਦੇ ਪਿੱਛੇ ਲੱਗਦਾ ਹੈ, ਜਿਵੇਂ ਝੂਨਤ ਸ਼ਬਦ ਹੈ ਤੇ ਝੂਨਤ ਕਾਰ ਬਣ ਗਿਆ, ਨਿਰਤ ਸ਼ਬਦ ਹੈ ਨਿਰਤ ਕਾਰ ਬਣ ਗਿਆ, ਨੰਨਾ ਸ਼ਬਦ ਹੈ ਨੰਨਾ ਕਾਰ ਬਣ ਗਿਆ। ਇਹ ਬਹੁਤ ਵਾਰ ਪਾਠ ਹੈ, ਜਿੱਥੇ ਕਾਰ ਸ਼ਬਦ ਪਿੱਛੇ ਲੱਗ ਜਾਵੇ ਉਹਦਾ ਅਰਥ ਹੈ ਜੋ ਨਿਰੰਤਰ ਹੋ ਰਹੀ ਹੈ ਚੀਜ਼, ਜੋ ਹੋਈ ਜਾਣੀ ਹੈ, ਜਿਹਨੇ ਕਦੇ ਖੜਨਾ ਨਹੀਂ। ਨਿਰਤ ਕਾਰ ਉਹ ਨਾਚ ਜਿਹੜਾ ਹੋ ਰਿਹਾ ਕਦੇ ਬੰਦ ਨਹੀਂ ਹੋਣਾ, ਝੂਨਤ ਕਾਰ ਉਹ ਆਵਾਜ਼ ਜਿਹੜੀ ਕਦੇ ਬੰਦੇ ਨਹੀਂ ਹੋਣੀ। ਵਾਹਿਗੁਰੂ ਉਹ ਦਾਤ ਹੈ ਜਿਹਨੇ ਕਦੇ ਦਾਤਾਂ ਦੇਣ ਤੋਂ ਬੰਦੇ ਨਹੀਂ ਹੋਣੇ, ਦਾਤ ਕਰੇ ਦਾਤਾ। ਤੇ ਹੁਣ ਦੋ ਸਵਾਲ ਨੇ, ਦੋਏ ਜਵਾਬ ਨੇ, ਜੇ ਸਭ ਕੁਝ ਉਸੇ ਨੇ ਦਿੱਤਾ ਹੈ ਫਿਰ ਉਹਨੂੰ ਕਿਹੜੀ ਭੇਟਾ ਰੱਖੀਏ ਉਹਦੇ ਦਰਸ਼ਨ ਹੋ ਜਾਣ। ਆਪਾਂ ਸਭ ਮੰਨਦੇ ਵੀ ਸਭ ਕੁਝ ਉਸੇ ਦਾ ਦਿੱਤਾ ਹੋਇਆ, ਕਿਉਂਕਿ ਦਾਤ ਕਰੇ ਦਾਤਾ। ਫਿਰ ਸਵਾਲ ਕੁਐਸਚਨ ਰਾਈਜ਼ ਹੋ ਗਿਆ ਕਿ ਫਿਰ ਕੇ ਅੱਗੇ ਰੱਖੀਏ। ਦੇਖੋ ਕਿਸੇ ਨਾਲ ਤੁਸੀਂ ਅਟਰੈਕਸ਼ਨ ਪੈਦਾ ਕਰਨੀ ਹੈ, ਖਿੱਚ ਪੈਦਾ ਕਰਨੀ ਹੈ, ਪਿਆਰ ਪੈਦਾ ਕਰਨਾ ਨਾ, ਮੋਹ ਪੈਦਾ ਕਰਨਾ, ਦੋ ਤਰੀਕੇ ਨੇ, ਤੀਆ ਨਹੀਂ ਕੋਈ ਵੀ। ਜੇ ਤੀਆ ਕੋਈ ਵਰਤੂਗਾ ਗਲਤ ਹੈ, ਜਾਂ ਤਾਂ ਵੀ ਖਿੱਚ ਪੈਂਦੀ ਹੁੰਦੀ ਹੈ ਲੈਣ ਦੇਣ ਤੋਂ, ਕੁਝ ਕਿਸੇ ਤੋਂ ਪ੍ਰਾਪਤੀ ਹੋਵੇ ਤੇ ਖਿੱਚ ਪੈਦਾ ਹੋਵੇ, ਕੁਝ ਕਿਸੇ ਨੂੰ ਦੇ ਦਈਏ ਤੇ ਖਿੱਚ ਪੈਦਾ ਹੋਵੇ,